ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰਪੂਰਾ ਭੇਟਿਓ ਬੜ ਭਾਗੀ ਜਾ ਕੋ ਅੰਤ ਨ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਹੁੜ ਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਹੁੜ ਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਦੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਚੋਂ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ प्रकाशमान हो जो पावन पवित्र शब्द हुक्म रूप विच बख्शिश कीता है गुरु ग्रंथ साहिब जी दा राग टोडी और अमृत शब्द दे उच्चारण करता पंचम गुरुदेव सतगुरु गुरु अर्जुन देव जी महाराज ने इस अमृत शब्द अंदर हजूर ने आरंभ विच बख्शिश कीती है असा साध संगत विच टिक के परिपूर्ण परमेश्वर वाहगुरु जी दे नाम नूं याद कीता उस संगत और नाम दी बख्शिश द्वारा सहज अवस्था दी प्राप्ति हो गई। दिन रात आत्मक आनंद विच बतीत होन लगा। भले कर्मा दा अंकुर जो है वो प्रगट हो गया है। दूसरा वचन वड्डे भागां नाल सतगुरु दी प्राप्ति जिस दा पारावार ने कोई पा सकदा सतगुरां ने तरस करके साडा हाथ पकड़ के इस बिख सागर तो बाहर कर दिता। तीसरा वचन परमेश्वर दे नाम दी बख्शी सदका जन्म ते मरण दा जो संकट दर्शी ओ भी परमात्मा ने सदीव काल वास्ते खत्म कर दिता। आओ इस अमृत बचन दे अखरी अर्थ भाव अर्थ विचार आपां कर सकीए और अज ननकाना साहिब जी दे शहीदां दी याद नूं समर्पित ए दिवस है। संखेप जी उस संबंधी भी बेनती कर सकां विचार दी प्रारंभता तो पहला बख्शो आसीस और उच्चारण करो जी सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी।
वाहे गुरु साहिब जी। टोडी महला पंजवा साध संग हर हर नाम चितारा।
सतगुरु गुरु पंचम पातशाह जी महाराज इस अमृत शब्द की प्रारंभता विच बख्शिश करते ने असा साध संगत विच टिक के खरी प्रभु परमेश्वर दे नाम नूं याद कीता उसनू चितारना कीता है।
सहज आनंद होवै दिन राती अंकुर पलो हमारा।
साध संगत विच टिक के अकाल पुरख वाहगुरु जी दे गुण गाउन नाल परमेश्वर जी दा चिंतन करन दे नाल एक तां सहज अवस्था दी प्राप्ति और दूसरा दिन रात आत्मक आनंद विच बतीत हुंदा है। भले कर्मां दा अंकुर ओ प्रगट हो गया। हजूर कहिंदे साध संगत विच जुड़ के आत्मक आनंद और सहज दी प्राप्ति है। साहिब श्री गुरु ग्रंथ साहिब जी दी पवित्र गुरबाणी ने परमार्थक जीवन कमाण दे लई सब तो पहला बचन ही ए कीता है कि जिस इंसान ने अपनी मनुखा देही नू सफलाउणा है उस वास्ते अत लाजमी है कि वह सत संगत साध संगत गुरु संगत उस विच बैठ के परमात्मा दे नाम नू जपे। हजूर दी बाणी अनुसार के इंसान जिहो जिहे लोकां विच रहिंदा है इहदे चुगिरदे रहण वाले लोकां दे गुण जां औगण इंसान दे उपर अपना पूरा प्रभाव पा देंदे। जे चंगे लोकां दी सोबत विच रहेगा ते एक दिन इहदा जीवन भी चंगियाइयां नाल भरपूर हो जाएगा ते जे औगणां नाल भरे होए लोकां दे संगत करेगा ते औगणां वाले लोकां दे औगण एक दिन इस दे जीवन उपर भी अपना प्रभाव जरूर पाणगे। हजूर गुरु ग्रंथ साहिब दी पवित्र गुरबाणी विच सतगुरु महाराज जी दे असी अमृत बोल रोज पढ़ने आ सोदर रहरास साहिब जी अंदर मेरे माधो जी सत संगत मिले सो तरिया। हे मेरे प्रभु परमात्मा जी के जो इंसान सत संगत विच मिल गया वो अवश्य इस भव सागर नू तरिया है। मेरे माधो जी सत संगत मिले सो तरिया ते उस सत संगत विच गुर प्रसाद परम पद पाया गुरु बख्शीश गुरु कृपा दे नाल परम पद दी प्राप्ति कोई सूके साध संगत इंसान दा अंदर परमात्मा ने बख्शिश करके सुक्की लकड़ नू खरिया कर दिता आत्मक खेड़ा बख्श दिता। दूसरा वचन सी गुरु अर्जुन देव जी का यह भी पढ़ देखा कि जिस बंदे ने अपने मनुखा देही नू सफल करना है वह सत संगत विच बैठ के परमात्मा दे गुण गायन करे। हजूर दे अमृत बचन पढ़ने भई प्राप्त मानुख दे खुरिया गोबिंद मिलन की ए तेरी बरिया अवर काज तेरा किता नाकाम मिल साध संगत भज केवल ना। साध संगत विच बैठ के केवल एक अकाल पुरख वाहगुरु जी का नाम इत एक होर दास बेनती कर जाए कि गुरु ग्रंथ साहिब जी की पवित्र गुरबाणी अनुसार जमीन ते उगी कोई बनास्पति रुख जड़े ने ਇਹ ਵੀ ਆਪਣੇ ਨੇੜੇ ਪੈਦੇ ਹੋਏ ਰੁੱਖਾਂ ਦੇ ਗੁਣ ਜਾਂ ਔਗਣ ਗ੍ਰਹਿਣ ਕਰ ਲੈਂਦੇ। ਇੱਥੋਂ ਤੱਕ ਕਿ ਕੇਵਲ ਰੁੱਖ ਹੀ ਨਹੀਂ ਕਿ ਜ਼ਮੀਨ ਉੱਪਰ ਜੋ ਪਾਣੀ ਪ੍ਰਵਾਹਿਤ ਜਲ ਚੱਲਦਾ ਹੈ ਇਹ ਨੀਰ ਵੀ ਸੰਗਤ ਦਾ ਅਸਰ ਕਬੂਲ ਜਾਂਦਾ ਹੈ। ਤੀਸਰੀ ਬੇਨਤੀ ਬਨਸਪਤੀ ਔਰ ਪਾਣੀ ਹੀ ਕੇਵਲ ਨਹੀਂ ਕਿ ਮੈਟਲ ਧਾਤ ਵੀ ਸੰਗਤ ਦਾ ਅਸਰ ਕਬੂਲਦੀ ਹੈ। हजूर दे अमृत बचना विच्चों कबीर साहब जी दे कुछ बचन ने देखो चंदन भी एक रुख है ते अरिंड ढक पला भी एक बनास्पति है। चंदन नू परमात्मा ने गुण दिते ने उस कुल शीतलता ही है उस दे अंदर ठंड है उनू परमात्मा ने सुगंधी दे दिती ते चंदन दे रुख दे जेड़े इस सुगंधी वाले गुण ने उस दे नजदीक पैदा हुए अरिंड दा रुख ढक पला चंदन दा गुण उस उपर भी असर कर जांदा है ते चंदन दी महक नेड़े रहण वाले रुखां दे कंडियां वालियां झाड़ियां विच भी प्रवेश कर जांदी है। इहदा मतलब एक रुख अपने गुणां नू दूसरे पैदा नेड़े पैदा हुए रुख नू अपनी संगत विच रख के अपने गुण दे देंदा है। सतगुरु दे अमृत बोल ने कबीर चंदन का बिरवा पला बेड्यो ढाक पलास ओए पी चंदन होए रहे बसे जो चंदन पास। हजूर ने देखो दो रुखां दा जिक्र कीता है अरिंड दा ढाक पला ते चंदन दा पर जिस तरह चंदन अपनी सुगंधी देंदा है इसे तरह एक रुख जे औगणा नाल भरिया है ओदियां टाणियां नूं कंडे लगे ने ओ अपने कंडियां दे नाल अपने नजदीक पैदा हुए रुख नूं चीर के भी रख देंदा है। सतगुरु का एक बचन है कुछ संघ दे प्रति, पर है उदाहरण रुखां दी की। सतगुरु दे बोल ने कबीर मारी मरो कुसंग की, केले निकट जो बेर ओ झूलै ओ चीरिया साकद संग ना खेस। इत्थे भी दो रुखां दी ही उदाहरण गुरुदेव ने दित्ती है। सिर्फ एक बेनती है कि इंसान संगत का असर कबूल दा है। हजूर कहंदे ने इत्थे ता बनास्पति भी एक रुख दूजे रुख दे गुण ते औगणा नूं अपने विच वसा लैंदा है। कबीर साहब जी का एक अमृत शब्द है, उन्होंने हजूर ने तीन बचन किए ने सिर्फ साडे मन नूं समझाण दे लई। ते कबीर साहब जी का वह खड्डी वरत्या अपना अनुभवी बोल है कि किवें मेरी जिंदगी अंदर तब्दीली आई पलटा आया है। उन्हां दे बोल ने कि मीह पैंदा है ते पहाड़ा उपरों पानी बरसाती नदियां दे रूप च प्रवाहित हुंदा है, ते जिथों जिथों वह नदी लंघदी है उथों वह मैले नूं अपने नाल प्रवाहित करके चल पैंदी है। जिहड़ा पानी अत दा मैला है जदों वह पवित्र निर्मल पानी की सोभद करदा है, निर्मल दरिया गंगा का भर के वग रहा होवे ते मैले पानी की भरी कोई नदी उस निर्मल पानी विच आके पै जाए ते निर्मल पानी की संगत करन दे नाल मैला पानी भी एक दिन ओदे वर्गा निर्मल ठीक हो जाता। इहदा मतलब पानी भी अपनी संगत का असर कबूलदा है। मैले पानी नूं निर्मल पानी की संगत मिल जाए तो वह निर्मल हो जाता है। असी प्रमाण हुणे लिया जे चंदन की संगत आम रुख नूं मिल जाए वह चंदन हो जाता है, ते प्यारे जे एक तांबे नूं पारस की संगत मिल जाए तो वह सोना बन जाता है। ते भगत जी कहिंदे जिस नूं बंदगी करन वाले गुरमुखां महापुरखां सत संगियां की सोभत मिल जाए, सच ए वे कि केवल इंसान नहीं वह सत संगत करन वाले अंदर तो भगवान प्रगट हो जाता है। कबीर साहब जी दे अमृत बोल ने कि गंगा कह संग सलता बिगड़ी सो सलता गंगा कोई निबरी। जदों एक नदी गंगा की सोभत की ते ओ गंगा का रूप हो गई। गंगा कह संग सलता बिगड़ी सो सलता गंगा कोई निबरी, बिगड़ो कबीरा राम दुखाई साच भयो अन कतै ना जाई रहाओ। ओ बचन करदे ने कि पारस कह संग तांबा बिगड़ो सो तांबा कंचन कोई निबरियो, चंदन कह संग तरवर बिगड़ो सो तरवर चंदन कोई निबरियो, पारस कह संग तांबा बिगड़ो सो तांबा कंचन कोई निबरियो, संतन संग कबीरा बिगड़ो सो कबीर राम कोई निबरियो। यह सत संगत का प्रताप है, यह सत संगत के गुण ने। भाई साहब भाई गुरदास साहब उन्होंने रचना विच एक कवित है इस गल नूं समझाण दे लई कि साध संगत विच बैठ के जिहड़ा परमात्मा का नाम चेते करदा है उसका जीवन किन्ना कु पलट जाता है, तब्दील हो जाता है। उन्होंने बड़ा सोहना एक प्रमाण लिया है, कहिंदे हंस शब्द तां असी आम बाणी विच पढ़ने आ, साहित विच हंस शब्द की बहुत वरतों की गई, उहदे बारे उसके गुणां नूं भी निरूपण किया गया कि हंस पानी उत्ते तर सकदा है, हंस दुध ते पानी नूं नखेड़ देंदा है, हंस मोतियां दी खुराक जिहड़ी है वह खांदा है। भाई साहब जी ने एक पासे हंस ते दूजे पासे शब्द विच जुड़ियां होईयां आत्मावां उन्हां लई शब्द परमहंस वरत्या है। ते पुछया गया भाई साहब हंस ते परमहंस दोनों विच अंतर की है। भाई साहब दे बचन ने कहिंदे ने हंस मान सरोवर ते जाके बैठदा है ते परमहंस गुरु के सिख सत संगत धर्मशाला विच जाके जुड़दे ने, ते गुण दोनों का इको ही है। फिर हंस तो परमहंस की विशेषता की, हंस मान सरोवर ते जांदा है, परमहंस साध संगत भी जांदा है, गुण तो दोनों जा इको जिहा। भाई साहब कहिंदे ने हंस दुध ते पानी नूं वख कर देंदा है ते परमहंस गुरमत ते दुरमत नूं नखेड़ के रख देंदा है। सवाल करन वाला कहिंदा है कि देखो गुण तो फिर दोनों दे इको जिहे। तीसरा बचन उन्होंने किया कि हंस उन्हों परमात्मा ने गुण दिता है वह पानी विच तर जाता है। परमहंस भव सागर तो तरदा है। कह लगे गुण तो फिर इको जहा हो तरन का, पर भाई साहब कहते एक अंतर है कि हंस मोती चुनदा है, परमहंस शब्द भी जुड़िया है। हंस दुध ते पानी नखेड़दा है, परमहंस दुरमत ते गुरमत दा नखेड़ा कर देंदा है। पर एक अंतर है, हंस दे नेड़े कां बैठ जावे, बगला बैठ जावे, वो नीच बिरती वाले पंछी की जिंदगी तब्दील नहीं कर सकता। पर साध संगत परमहंस होवे कि उत्थे कां वाली बिरती वाले ते बगले वर्गी बिरती वाले आउण, तां साध संगत उन्हां नूं भी तब्दील करके परमहंस बना दिंदी। इह संगत की खूबी है। भाई साहब जी दे बचन ने कि मानसर हंस साध संगत परमहंस, धर्मशाला धर्म तुजा धर्मशाला चल आवही, उत खीर नीर कह वख कर देंदा को दुध ते पानी। इधर दुरमत ते गुरमत नु वख कीता जांदा है, पर परमहंस जेड़ा है वह नीच बिरती वाले की जिंदगी नु तब्दील कर देंदा है। तन गुरु अर्जुन साहब जी दे अमृत बोल ने कि सत संगत की यह खूबी है कि जेड़ा मनुख अंदरूनी तौर ते पिंगला है वह पहाड़ नु सर कर जांदा है। जिदे कोल अज्ञानता दा खनेरा है, सत संगत करे उनू तिन्ना लोकां दी सोझी हो जांदी है। जिसका जीवन केवल वाशनावां दी मैल विच भरिया है, सत संगत करे उहदे अंदर निर्मलताई आ जांदी है ते करोड़ा जन्मां दे कीते कोई पाप दगद हो जांदे। सतगुरु दे बचन ने पिंगुल पर्वत पार परे खल चतुर बकीता, अंधले त्रिभवन सोझिया गुर भेट पुनीता, महिमा साधु संग की सुन हो मेरे मीता, मैल खोई कोट अग हरे निर्मल पै, चीता उसका अंदर अत दा निर्मल हो जाता है। जेड़ा साध संगत भी जाएगा परमात्मा दे गुण गायन करेगा। जिथे असी गुरु शब्द दे अखरी अर्थां दी विचार करनी है, उथे अज एक बहुत महान वड्डा दिहाड़ा है। उन्हां शहीदां नूं नमस्कार कि जिन्हां ने गुरुद्वारियां दी पवित्रता दे लई अपने शरीर दी आहुति दे दित्ती, अपने आप नूं कुर्बान कर दिता। ते अज भी जदों असी रोज गुरु चरणां विच अरदास करने खां ते एक अरदास विच एक खास करके उन्हां लई पवित्र तुक है, वचन है अरदास रूप विच कि गुरुद्वारियां दी सेवा लई कुर्बानियां कीतियां, धर्म नहीं खा रहा, सिखी केसा सुवासा नाल निभाई, तिना दी कमाई दा ध्यान करके खालसा जी बोलो जी वाहिगुरु। असी रोज ये अरदास गुरु ग्रंथ साहब जी दे सन्मुख बेनती करदे होए उन्हां नूं याद करने उन्हां ध्यान करदे। गुरुद्वारा सिखी दा सोमा है। गुरु ग्रंथ साहब दी पवित्र गुरबाणी विच जिथे धर्मशाला शब्द की वरतों की गई उत्थे गुरुद्वारा शब्द की भी खजूर ने वरतों की है। ते सिख दी एक अंदर दी भावना है जिथे उहदे सतगुरु दे मुबारक चरण पै गए, वह उस धरती की खाक नूं अपने मस्तक ते ला के अपने आप नूं वड्डिया भागा वाला समझदा है। गुरुदेव दे बचन असी रोज पढ़ने खां कि जिथे जाए बहे मेरा सतगुरु सो थान सुहावा राम राजे, गुरसिखी सो थान भालिया लै तूर मुख लाहवा। जिथे सतगुरु दे चरण पै जान गुरसिख उस थान नूं लब के भाल के उत्थे पहुंच उत्थों दी धूड़ अपने मस्तक ते लांदा है। हजूर धन गुरु गोबिंद सिंह साहिब महाराज जी तो बाद जदों असी तवारीख नूं पढ़ने खां ते तकरीबन शब्द मैं वरतांगा, एक सदी दे करीब जुल्म दी खनेरी चुली है। वह वक्त आया कि जदों घल्लू कारे होए ने, वह वक्त आया जदों सिखां दे घर घोड़ियां दियां काठियां ते सन, उन्हां नूं पिंडां शहरां ग्रामां विच रहण वी नहीं दित्ता जा रहा। पर इस अत दे संघर्ष विचों निकलदिया होया शेरे पंजाब दा राज कायम हुंदा है। सिर्फ संखेप जी मैं बेनती करांगा वक्त दे लिहाज नाल ते सिर्फ ननकाणा साहिब जी दे साके नूं मुक रख के, ਉਸ ਰਾਜ ਵੇਲੇ ਗੁਰਦੁਆਰਿਆਂ ਦੇ ਨਾਮ ਤੇ ਜਗੀਰਾਂ, ਗੁਰਦੁਆਰਿਆਂ ਉੱਪਰ ਸੋਨਾ, ਗੁਰਦੁਆਰਿਆਂ ਦੇ ਵਿੱਚ ਕੀਮਤੀ ਵਸਤੂਆਂ ਭੇਟ ਕੀਤੀਆਂ ਗਈਆਂ। ਪਰ ਉਸ ਵਕਤ ਪ੍ਰਬੰਧ ਜਦੋਂ ਸਦੀ ਭਰ ਸਿੰਘ ਬਾਹਰ ਜੰਗਲਾਂ ਵਿੱਚ ਆਪਣੇ ਜੀਵਨ ਨਿਰਵਾਹ ਕਰਦੇ ਹੋਏ ਸਿੱਖੀ ਦੀ ਖੋਂਦ ਨੂੰ ਬਰਕਰਾਰ ਕਰਨ ਰੱਖਣ ਲਈ ਸੰਘਰਸ਼ ਕਰ ਰਹੇ ਸਨ, ਗੁਰਦੁਆਰਿਆਂ ਦਾ ਪ੍ਰਬੰਧ ਉਸ ਵਕਤ ਉਦਾਸੀ ਅਤੇ ਨਿਰਮਲੇ ਸਾਧੂਆਂ ਨੇ ਕੀਤਾ। ਬੜਾ ਚੰਗਾ, ਬਹੁਤ ਪਿਆਰਾ ਉਹਨਾਂ ਦਾ ਯੋਗਦਾਨ ਸੀ। ਪਰ ਸ਼ੇਰੇ ਪੰਜਾਬ ਦੇ ਰਾਜ ਤੋਂ ਬਾਅਦ ਉਸ ਦੇ ਰਾਜ ਵੇਲੇ ਵੀ ਜਦੋਂ ਗੁਰਦੁਆਰਿਆਂ ਦੇ ਨਾਮ ਜ਼ਮੀਨਾਂ ਲੱਗੀਆਂ, ਧਨ ਦੌਲਤ ਬੇਸ਼ੁਮਾਰ ਆ ਗਿਆ ਤੇ ਇਹ ਲੋਕ ਅੰਗਰੇਜ਼ ਰਾਜ ਆਉਂਦਾ ਹੈ ਤੇ ਆਪਣੇ ਕਿਰਦਾਰ ਤੋਂ ਐਸਤਾ ਇਹ ਤਿਲਕਣ ਲੱਗ ਪਏ। ਸਿਰਫ ਜ਼ਿਆਦਾ ਡਿਟੇਲ ਚ ਨਹੀਂ, ਤਰਨ ਤਾਰਨ ਸਾਹਿਬ ਕੀ ਹੋਇਆ, ਹਰਿਮੰਦਰ ਸਾਹਿਬ ਦੀ ਸੇਵਾ ਕਿਵੇਂ ਮਿਲੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਤੇਜਾ ਸਿੰਘ ਜੀ ਪੁੱਤਰ ਕਿਵੇਂ ਬਣੇ, ਸਿਰਫ ਫੋਕਸ ਰੱਖਾਂਗਾ ਨਨਕਾਣਾ ਸਾਹਿਬ ਸੰਬੰਧੀ। ਸਿੱਖ ਮੂਵਮੈਂਟ ਦੇ ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਭਾਈ ਖਜ਼ਾਰਾ ਸਿੰਘ ਜੀ ਅਲਾਦੀਨਪੁਰ ਵਾਲੇ, ਪਰ ਨਨਕਾਣਾ ਸਾਹਿਬ ਦਾ ਇੰਨਾ ਦਰਦਨਾਕ ਸਾਕਾ ਕਿ ਜਿਹਨੂੰ ਪੜ੍ਹਦਿਆਂ ਸੁਣਦਿਆਂ ਸਿੱਖਾਂ ਦੇ ਖਿਰਦੇ ਜਿਹੜੇ ਨੇ, ਸੱਚ ਇਵੇਂ ਕਿ ਕੰਬ ਜਾਂਦਾ ਬੰਦੇ ਦਾ ਅੰਦਰ ਕਿ ਗੁਰੂ ਘਰ ਵਿੱਚ ਰਹਿਣ ਵਾਲਾ ਮਹੰਤ ਕਿੱਥੋਂ ਤੱਕ ਨਿਗਰ ਕੇ ਪਾਪ ਕਰਦਾ ਹੈ। ਇਹ ਸਾਕੇ ਦਾ ਕਾਰਨ ਕੀ ਸੀ, ਇਹਦਾ ਪਿਛੋਕੜ ਕੀ ਹੈ? ਤਿੰਨ ਚਾਰ ਗੱਲਾਂ ਤਵਾਰੀਖ ਨੇ ਸਾਡੇ ਸਾਹਮਣੇ ਲਿਆਂਦੀਆਂ। ਅੰਦਰ ਖਾਤੇ ਪਤਾ ਨਹੀਂ ਕਿੰਨੇ ਕੁ ਪਾਪ ਹੋਣਗੇ ਉਸ ਮਹੰਤ ਦੇ, ਪਰ ਜੋ ਪ੍ਰਗਟ ਸਾਡੇ ਸਾਹਮਣੇ ਹੋਏ ਕਿ ਜਿਸ ਥਾਂ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ, ਉਸ ਅਸਥਾਨ ਦੀ ਖਦੂਦ ਅੰਦਰ ਨਰੈਣੋ ਮਹੰਤ ਨੇ 1917 ਵਿੱਚ ਨੱਚਣ ਵਾਲੀਆਂ ਗਾਉਣ ਵਾਲੀਆਂ ਲਿਆਂਦੀਆਂ ਤੇ ਜਿਸ ਥਾਂ ਤੇ ਨਿਰੰਕਾਰ ਦੀ ਕਰਤਾਰ ਦੀ ਧੁਨੀ ਉਪਜੀ ਸੀ, ਉਸ ਗੁਰਦੁਆਰਾ ਸਾਹਿਬ ਦੀ ਖਦੂਦ ਅੰਦਰ ਨਾਚ ਗਾਣੇ ਹੋਏ, ਉੱਥੇ ਨ੍ਰਿਤ ਕਰਾਏ ਗਏ ਵੈਸ਼ਵਾਂ ਤੋਂ। ਇੱਥੇ ਬਸ ਨਹੀਂ, ਉੱਥੇ ਸ਼ਰਾਬ ਦੇ ਦੌਰ ਚੱਲੇ, ਉੱਥੇ ਨਸ਼ੇ ਦੀ ਭਰਪੂਰ ਵਰਤੋਂ ਹੋਣ ਲੱਗੀ ਤੇ ਮਹੰਤ ਨੂੰ ਸ਼ਹਿ ਸੀ ਅੰਗਰੇਜ਼ ਸਰਕਾਰ ਦੀ। ਦੋ ਘਟਨਾਵਾਂ ਖਾਸ ਕਰਕੇ, ਇੱਕ ਘਟਨਾ ਉਹ ਸਿੰਧੀ ਜੱਜ ਦੀ ਜੋ ਆਪਣੀ ਨੌਕਰੀ ਤੋਂ ਬਾਅਦ ਰਿਟਾਇਰ ਹੋ ਕੇ ਪੈਨਸ਼ਨ ਲੈ ਕੇ ਆਪਣੇ ਘਰ ਨੂੰ ਉਜਾਰਿਆ ਹੈ, ਉਸ ਦੇ ਮਨ ਵਿੱਚ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਆਪਣੇ ਸਾਰਾ ਜੀਵਨ ਨੌਕਰੀ ਕਰਦਿਆਂ ਬੇਦਾਗ ਜ਼ਿੰਦਗੀ ਬਤੀਤ ਕੀਤੀ ਤੇ ਘਰ ਜਾਣ ਲੱਗਿਆਂ ਗੁਰੂ ਨਾਨਕ ਸਾਹਿਬ ਜੀ ਦੇ ਸਰਦਲ ਤੇ ਮੱਥਾ ਟੇਕ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰਕੇ ਜਾਵਾਂ। ਉਹ ਸ਼ਾਮ ਵੇਲੇ ਪਰਿਵਾਰ ਨਨਕਾਣਾ ਸਾਹਿਬ ਪਹੁੰਚਦਾ ਹੈ। ਉਸ ਵਕਤ ਮਹੰਤ ਦੇ ਕੁਝ ਆਦਮੀ ਸਨ ਤੇ ਉਹਨਾਂ ਨੇ ਕਿਹਾ, ਸਿੰਧੀ ਜੱਜ ਨੇ ਕਿਹਾ, ਮੈਂ ਰਾਤ ਇੱਥੇ ਬਤੀਤ ਕਰਨੀ ਹੈ। ਉਹਨਾਂ ਨੂੰ ਕਮਰਾ ਖੋਲ੍ਹ ਕੇ ਦੇ ਦਿੱਤਾ ਗਿਆ। ਕਮਰੇ ਵਿੱਚ ਖਨੇਰਾ ਸੀ। ਉਸ ਨੇ ਕਿਹਾ ਕਿ ਚਾਨਣ ਦਾ ਕੋਈ ਪ੍ਰਬੰਧ ਨਹੀਂ ਤੇ ਉਸ ਜੱਜ ਦੀ ਬੇਟੀ ਜਿਸ ਦੀ ਉਮਰ 13 ਸਾਲ ਦੇ ਕਰੀਬ ਲਿਖੀ ਗਈ ਹੈ, ਕਹਿੰਦੇ ਨੇ ਉਹ ਬੇਟੀ ਪਰਿਵਾਰ ਉਹਦਾ ਨਾਲ, ਮਹੰਤਾਂ ਦੇ ਇੱਕ ਗੁੰਡੇ ਨੇ, ਸ਼ਬਦ ਮੈਂ ਵਰਤਣ ਲੱਗਾ, ਮੈਨੂੰ ਬਖਸ਼ ਜ਼ਰੂਰ ਦਿਆ ਜੇ, ਕਿਉਂਕਿ ਇਹਨਾਂ ਨੇ ਜੋ ਕੁਕਰਮ ਕੀਤੇ ਨੇ, ਇਤਿਹਾਸ ਨੇ ਸ਼ਬਦ ਹੀ ਵਰਤੇ ਹੋਏ ਨੇ। ਕਹਿਣ ਲੱਗਾ, ਜੇ ਹਨੇਰਾ ਹੈ ਤੇ ਦੀਵਾ ਦੇਖ ਲਓ, ਇਸ ਕਮਰੇ ਚ ਦੀਵਾ ਹੈ ਪਰ ਤੇਲ ਨਹੀਂ। ਕਹਿਣ ਲੱਗਾ, ਇਸ ਬੇਟੀ ਨੂੰ, ਇਸ ਲੜਕੀ ਨੂੰ ਭੇਜੋ, ਅਸੀਂ ਦੀਵੇ ਵਿੱਚ ਤੇਲ ਪਾ ਕੇ ਦੇ ਦਿੰਦੇ ਹਾਂ। ਉਹ ਭਰੋਸਾ ਕਰਕੇ ਆਪਣੀ ਬੇਟੀ ਨੂੰ ਨਾਲ ਤੋਰ ਦਿੱਤਾ। ਇਧਰ ਨਨਕਾਣਾ ਸਾਹਿਬ ਸ਼ਾਮ ਨੂੰ ਸੋਦਾ ਰਹਿ ਰਾਜ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ ਤੇ ਗੁਰੂ ਨਾਨਕ ਸਾਹਿਬ ਦੇ ਉਸ ਘਰ ਅੰਦਰ ਇਹ ਸ਼ਰਾਬੀ ਕਵਾਬੀ ਐਬੀ ਲੋਕ ਉਸ ਬੱਚੀ ਦਾ ਸਤਿਪਾਨ ਕਰ ਰਹੇ ਸਨ। ਇਹ ਪਾਪ ਕੀਤਾ ਇਹਨਾਂ ਲੋਕਾਂ ਨੇ, ਉਸ ਬੇਟੀ ਦਾ ਸਤਿਪਾਨ ਕੀਤਾ ਗਿਆ। ਜਦੋਂ ਉਹ ਰੋਂਦੀ ਕਲਪਦੀ ਕੋਈ ਬਾਹਰ ਆਈ ਤੇ ਉਸ ਵਕਤ ਮਹੰਤ ਨੂੰ ਜਦੋਂ ਦੱਸਿਆ ਗਿਆ ਇਹ ਪਾਪ, ਇਹ ਘਨੌਣਾ ਕਰਮ ਕੀਤਾ, ਤੇ ਮਹੰਤ ਨੇ ਅੱਗੋਂ ਫੈਸਲਾ ਕੀ ਕਰਨਾ ਸੀ, ਉਹਨੇ ਕਿਹਾ, ਜੇ ਰੌਲਾ ਪਾਓਗੇ ਸਾਰਿਆਂ ਨੂੰ ਖਤਮ ਕਰ ਦੇਵਾਂਗਾ, ਇਹ ਬੇਟੀ ਕੱਲ ਨੂੰ, ਇਹ ਲੜਕੀ ਤੇਰੀ ਕੱਲ ਨੂੰ ਸਟੇਸ਼ਨ ਤੇ ਦਿੱਤੀ ਜਾਏ। ननकाना साहब जी दे अंदर उस बेटी नूं फिर वह धू के लै गए जज की बेटी नूं। सारी रात वह परिवार सरोवर के किनारे केवल रोंदा रहा। सवेरे उन्हां दी लड़की मोड़ दिती गई। ये पाप उत्थे हो रहे सन। ऐसी एक घटना ने होर कि जदों कोई अमृतधारी सिख उत्थे मत्था टेकन जांदा सी ते महंत दे आदमी जिहड़े सन वह बोलियां कसदे सन। एक सिख दे तां केसां नूं भी खत पाया उन्हां। एक घटना होर वापरी कि जड़ां वाले तो छे बीबियां आईयां, रात पै गई, वह वापस ना जा सकियां ते महंत दे आदमियां ने उन्हां छियां बीबियां दी पत रोल के रख दित्ती। सिख पंथ अंदर जदों ये गल पता लगी ते अंदर जोश उबाले खान लगा। इको फैसला किया कि महंत तो हर हालत विच किसी भी तरीके नाल ननकाना साहब जी नूं आजाद कराया जाए। न महंत नूं गोरी संघ सरकार अंग्रेज सरकार की पूरी शह सी। सिर्फ इत्थे संखेप जी मैं बेनती करांगा कि महंत एक पासे गलबात जारी रखदा सी ते दूजे पासे महंत अपने वल्लों पूरी तैयारी करी जांदा सी नारायण नूं कि सिखां दा खात्मा मैं इन्हां अकालियां दा श्रोमणी कमेटी दा जां जिहड़ी गुरद्वारा मूवमेंट नूं चलाण वाले सिरकड आगू ने इन्हां दा खात्मा कर देवां। महंत नारायण दास ने गलबात दे विच कहा गया कि मार्च दे मकीना सन 1921 4-5-6 दा जिक्र किया जाता है कि एक मीटिंग रखी गई ननकाना साहब। उहदे विच सिख आगू भी आउण, महंत भी आएगा, इहदे नाल गलबात की जाए। एक पासे महंत गलबात चला रहा है ते दूजे पासे इन्हां सिख आगुआं नूं खत्म करन वास्ते ब्यौंता बना रहा है। करतार सिंह झब्बर दा इक सुईया सी, उहने महंत दे कोलों इह गल सुनी, उहनूं पता लग गया कि महंत ने ब्यौंत बनाई सी कि जिस दिन मार्च दियां इन्हां तरीकां नूं सिख आगू आउणगे स्टेज ते बैठे होणगे, अपने गुंडियां नूं अपने आदमियां नूं कहा कि तुसीं गोलियां नाल छवियां कुहाड़ियां दे नाल इको दम स्टेज उपर हमला कर देना ते असी कहांगे फड़ लो फड़ लो। एको जा जबरदस्त हमला करना कि सारे आगुआं नूं स्टेज उत्ती खत्म कर दिता जाए, उन्हां नूं मौत दे घाट उतार दिता जाए, दुबार परत के कोई गुरुद्वारियां दी आजादी की आवाज ना उठा सके। ये खबर सरदार झब्बर नूं पता लगी। सिर्फ संखेप जा मैं बेनती कर रहा, ज्यादा डिटेल च नहीं आउणा कि इस साके दे संबंध विच। सरदार झब्बर ने भाई लक्ष्मण सिंह तारोवाल इन्हां सारिआं नाल सलाह कीती कि देखो महंत ये बड़ी चलाकी नाल दो पासण हो के चल रहा है। एक पासे सुलाह की गल कर रहा है, दूजे पासे ये मारन का प्रबंध कर रहा है। किन्ना चंगा होवे कि रावी तो उरार जिथे आपां बैठे हां श्रोमणी कमेटी नूं पता ना लगे। 19 ते 20 फरवरी नूं महंत ने लाहौर अपनी कानफ्रेंस रखी है सनातन सिख, इन्हें उस कानफ्रेंस भी जाना है ते जिस दिन महंत ननकाना साहब तो कानफ्रेंस भी जाए उस दिन आपां जाके अमृत वेले धन गुरु नानक साहब सच्चे पातशाह उन्हां दे पावन पवित्र अस्थान की सेवा संभाल ली जाए। ये ब्यौंत बनाई गई ते ये बनाया गया कि झब्बर दा जथा चंद्रकोट दी चाल ते आएगा। सरदार लक्ष्मण सिंह धारोवाल ये चंद्रकोट दी चाल ते मिलणगे। लैलपुर वाले वह ननकाना साहब के नेड़े भट्ठियां कोल आ कट्ठे होणगे ते सारा जथा इकट्ठा होके धन गुरु नानक साहब जी के पावन पवित्र दरबार विच 20 फरवरी नूं अमृत वेले जाके नमस्कार करेगा। हालांकि आपां अजे दिन मना रहे हैं कैलेंडर मुताबक है, पर साका जिहड़ा है वह 20 फरवरी नूं होया है। यह ब्यौंत बना ली गई, तैयारी की गई, पर जदों इस सारी गल का पता मास्टर तारा सिंह जी नूं लगा, सिख आगुआं नूं लगा, उन्होंने रोक दिता कि जथे लैके ननकाना साहब इस तरह ना जायो क्योंकि महंत ने पूरी तैयारी की हुई है। उन्हें अपने कोल असला रखे, उहदे कोल 10 नंबरी ये बदमाश ने, वह कोई भी नीच तो नीच कर्म कर सकता है। ਇਤਿਹਾਸ ਸਾਡਾ ਜੋ ਤਵਾਰੀਖ ਸਾਡੀ ਹੈ ਉਹ ਕਹਿੰਦੀ ਹੈ ਕਿ ਅਸਲ ਵਿੱਚ ਉਸ ਵਕਤ ਝੱਬਰ ਨੂੰ ਰੋਕ ਦਿੱਤਾ ਗਿਆ ਭਾਈ ਦਲੀਪ ਸਿੰਘ ਹੋਣੀ ਇਹਨਾਂ ਦੇ ਰਾਖੀ, ਪਰ ਜਦੋਂ ਸਰਦਾਰ ਝੱਬਰ ਨੇ ਕਿਹਾ ਵੀ ਤੁਸਾਂ ਸਾਨੂੰ ਤਾਂ ਰੋਕ ਦਿੱਤਾ ਪੰਥ ਦਾ ਹੁਕਮ ਕਹਿ ਕੇ, ਸ਼੍ਰੋਮਣੀ ਕਮੇਟੀ ਵੱਲੋਂ ਕਹਿ ਕੇ, ਪਰ ਭਾਈ ਲਛਮਣ ਸਿੰਘ ਉਹਨਾਂ ਨੂੰ ਕੌਣ ਰੋਕੇਗਾ? ਸਰਦਾਰ ਦਲੀਪ ਸਿੰਘ ਉਹਨਾਂ ਨੇ ਛਾਤੀ ਠੋਕ ਕੇ ਸ਼ਬਦ ਕਹਿ ਸਨ। ਮੈਂ ਸਿਰਫ ਸੰਖੇਪ ਜਿਹਾ ਕੁਛ ਨਾਮ ਲੈ ਰਿਹਾ ਸਮੇਂ ਦੇ ਲਿਹਾਜ਼ ਨਾਲ, ਕਿਉਂਕਿ ਵਕਤ ਇਤਨਾ ਨਹੀਂ। ਅਨੇਕਾਂ ਹੋਰ ਗੁਰਸਿੱਖ ਨੇ ਜਿਨ੍ਹਾਂ ਦਾ ਇਸ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸਰਦਾਰ ਦਲੀਪ ਸਿੰਘ ਉਹਨਾਂ ਨੇ ਕਿਹਾ ਸੀ ਕਿ ਲਛਮਣ ਸਿੰਘ ਉਹਨਾਂ ਨੂੰ ਰੋਕਣ ਦੀ ਮੇਰੀ ਜ਼ਿੰਮੇਵਾਰੀ ਹੋਵੇਗੀ। ਭਾਈ ਲਛਮਣ ਸਿੰਘ ਧਾਰੋਵਾਲ ਉਹਨਾਂ ਨੇ ਨਨਕਾਣਾ ਸਾਹਿਬ ਜਾਣ ਦੀ ਤਿਆਰੀ ਕਰ ਲਈ। ਜਿਹੜੀ ਤਿਆਰੀ ਉਹਨਾਂ ਨੇ ਕੀਤੀ, ਆਪਣੇ ਘਰੋਂ ਉਹ ਤੁਰਦੇ ਨੇ ਕੇਸੀ ਇਸ਼ਨਾਨ ਕਰਕੇ, ਆਪਣੇ ਚੁਬਾਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਹੈ ਉਹਨਾਂ ਦੇ, ਉਹਨਾਂ ਦੀ ਘਰਵਾਲੀ ਬੀਬੀ ਇੰਦਰ ਕੌਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਜਾ ਕੇ ਉਹ ਅਰਦਾਸ ਕਰਦੇ ਨੇ ਚੱਲਣ ਤੋਂ ਪਹਿਲਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਕਿਰਪਾਲਤਾ ਕਰੋ, ਅਸੀਸ ਬਖਸ਼ੋ, ਧੰਨ ਗੁਰੂ ਨਾਨਕ ਸਾਹਿਬ ਆਪ ਜੀ ਦਾ ਪਾਵਨ ਪਵਿੱਤਰ ਘਰ ਨਨਕਾਣਾ ਸਾਹਿਬ ਜਿਹੜਾ ਮਹੰਤ ਦੇ ਪਾਪ ਕਰਕੇ ਉਹਨੇ ਇੰਨੇ ਕੁ ਧੱਬੇ ਲਾ ਦਿੱਤੇ ਨੇ ਕਿ ਕਿਰਪਾ ਕਰੋ ਅਸੀਂ ਉਸ ਦਰ ਦੀ ਸੇਵਾ ਕਰ ਸਕੀਏ, ਆਪਣੇ ਖੂਨ ਦੇ ਨਾਲ ਉਹ ਧੱਬੇ ਧੋ ਦੇਈਏ। ਜਦੋਂ ਇਹਨਾਂ ਨੇ ਅਰਦਾਸ ਕਰਕੇ ਮੱਥਾ ਟੇਕ ਕੇ ਹੁਕਮ ਲਿਆ, ਸਾਡਾ ਇਤਿਹਾਸ ਕਹਿੰਦਾ ਹੁਕਮ ਆਇਆ ਸੀ ਸੋਈ ਰਾਗ ਧੰਨ ਗੁਰੂ ਰਾਮਦਾਸ ਜੀ ਦੇ ਬਚਨ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਈ, ਦਰਸ਼ਨ ਖਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੈ ਖਰ ਹਰ ਨਾਮ ਧਿਆਈ, ਜੇ ਸੁਖ ਦੇ ਤਾਂ ਤੁਜੈ ਅਰਾਧੀ, ਦੁੱਖ ਵੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤਕੀ ਰਾਜਾਂ, ਦੁੱਖ ਵਿੱਚ ਸੋਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੇ ਕਰ ਮੇਲ ਲਿਖੋ ਵਡਿਆਈ। ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰਕੇ ਭਾਈ ਲਛਮਣ ਸਿੰਘ ਜੀ ਆਪਣੇ ਪਿੰਡ ਤੋਂ ਤੁਰਦੇ। ਇਹਨਾਂ ਦਾ ਦੂਸਰਾ ਪੜਾਅ ਹੁੰਦਾ ਨਿਜ਼ਾਮਪੁਰ ਦੇਵਾ ਸਿੰਘ ਵਾਲਾ, ਜਿੱਥੇ ਹੋਰ ਜਥੇ ਦੇ ਸਿੰਘ ਨਾਲ ਮਿਲਦੇ ਨੇ ਉਸ ਪਿੰਡ ਤੋਂ। ਉੱਥੇ ਪਹੁੰਚਦੇ ਨੇ, ਦੁਬਾਰਾ ਫਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਇੱਥੋਂ ਸਿੰਘ ਹੋਰ ਰਲੇ ਨੇ, ਜਥਾ ਅੱਗੇ ਤੁਰ ਲੱਗਾ ਅਸੀਸ ਬਖਸ਼ੋ। ਤੇ ਜਦੋਂ ਦੁਬਾਰਾ ਹਜ਼ੂਰ ਦੇ ਚਰਨਾਂ ਚ ਅਰਦਾਸ ਕਰਕੇ ਹੁਕਮ ਲੈਂਦੇ ਨੇ ਤੇ ਹੁਕਮ ਉਹੀ ਦੁਬਾਰਾ ਹੁੰਦਾ ਹੈ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਭਾਈ ਲਛਮਣ ਸਿੰਘ ਹੋਣੀ ਜਥੇ ਸਮੇਤ ਮੁਕਰਰ ਕੀਤੇ ਕੋਈ ਟਾਈਮ ਅਨੁਸਾਰ ਨਨਕਾਣਾ ਸਾਹਿਬ ਦੇ ਨਜ਼ਦੀਕ ਪਹੁੰਚਦੇ, ਕਿਉਂਕਿ ਝੱਬਰ ਦਾ ਜਥਾ ਚੰਦਰਕੋਟ ਦੀ ਝਾਲ ਤੇ ਇਹਨਾਂ ਨੇ ਮਿਲਣਾ ਸੀ। ਭਾਈ ਲਛਮਣ ਸਿੰਘ ਕਹਿੰਦੇ ਨੇ ਇੱਕ ਕੰਮ ਕਰੋ ਕਿ ਦੋ ਆਦਮੀ ਉੱਥੇ ਭੇਜ ਕੇ ਜਥੇ ਨੂੰ ਆਪਾਂ ਇੱਥੇ ਬੁਲਾ ਲਈਏ, ਝੱਬਰ ਦੇ ਨੂੰ ਇਕੱਠੇ ਹੋ ਕੇ ਇੱਥੋਂ ਚੱਲ ਪਵਾਂਗੇ। ਪਰ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਸਿੱਖ ਪੰਥ ਦੇ ਆਗੂਆਂ ਵੱਲੋਂ ਝੱਬਰ ਦੇ ਜਥੇ ਨੂੰ ਰੋਕ ਦਿੱਤਾ ਗਿਆ। ਭਾਈ ਲਛਮਣ ਸਿੰਘ ਨੂੰ ਰੋਕਣ ਵਾਸਤੇ ਸਰਦਾਰ ਦਲੀਪ ਸਿੰਘ ਉਹਨਾਂ ਨੇ ਜ਼ਿੰਮੇਵਾਰੀ ਲਈ। ਉਹ ਸਾਰੀ ਰਾਤ ਲੱਭਦੇ ਰਹੇ, ਪਰ ਭਾਈ ਲਛਮਣ ਸਿੰਘ ਜੀ ਦੇ ਜਥੇ ਨਾਲ ਉਹਨਾਂ ਦੀ ਭੇਂਟ ਨਹੀਂ ਹੋ ਸਕੀ। ਉਹ ਸਰਦਾਰ ਉੱਤਮ ਸਿੰਘ ਜੀ ਦਾ ਕਾਰਖਾਨਾ ਸੀ ਉੱਥੇ ਨਨਕਾਣਾ ਸਾਹਿਬ, ਉੱਥੇ ਚਲੇ ਗਏ। ਜਿਹੜੀ ਚਿੱਠੀ ਸੀ ਪੰਥ ਵੱਲੋਂ, ਉਹ ਭਾਈ ਵਰਿਆਮ ਸਿੰਘ ਦੇ ਖੱਤ ਵੀ ਦੇ ਦਿੱਤੀ ਕਿ ਤੁਸੀਂ ਦੇਖੋ ਜੇ ਜਥਾ ਆ ਜਾਏ ਤੇ ਸਾਡੇ ਵੱਲੋਂ ਇਹ ਚਿੱਠੀ ਦਿਖਾ ਦੇਣੀ, ਪੰਥ ਦਾ ਹੁਕਮ ਉਹਨਾਂ ਨੂੰ ਦਿਖਾ ਦੇਣਾ। ਭਾਈ ਵਰਿਆਮ ਸਿੰਘ ਉਹ ਚਿੱਠੀ ਲੈ ਕੇ ਆ ਗਏ। ਇੱਧਰ ਝੱਬਰ ਸਾਹਿਬ ਦਾ ਜਥਾ ਨਹੀਂ ਪਹੁੰਚਿਆ। ਮੁੱਕਦੀ ਗੱਲ ਕੀ ਕਿ ਭਾਈ ਲਛਮਣ ਸਿੰਘ ਧਾਰੋਵਾਲ ਇਹਨਾਂ ਨੇ ਹੁਣ ਫੈਸਲਾ ਕੀਤਾ ਕਿ ਜੇ ਉਹ ਨਹੀਂ, ਆਪਾਂ ਤਾਂ ਅਰਦਾਸ ਕਰਕੇ ਘਰੋਂ ਚੱਲੇ ਹਾਂ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕੇ ਮੱਥਾ ਟੇਕੀਏ। ਅਖੀਰਲੀ ਅਰਦਾਸ ਜਿਹੜੀ ਇੱਥੇ ਕੀਤੀ ਗਈ, ਸਰਦਾਰ ਨਰਾਇਣ ਸਿੰਘ ਜੀ ਹੁਣ ਲਿਖਦੇ ਨੇ, ਨਨਕਾਣਾ ਸਾਹਿਬ ਜੀ ਦੇ ਮੈਨੇਜਰ ਰਹੇ ਨੇ, ਤੇ ਉਹਨਾਂ ਨੇ ਸਾਕਾ ਜਿਸ ਦਿਨ ਵਾਪਰਿਆ ਦਰਵਾਜ਼ੇ ਖੁੱਲੇ ਤੋਂ ਚਸ਼ਮਦੀਦ ਗਵਾਹ ਨੇ ਸਭ ਕੁਝ ਉਹਨਾਂ ਨੇ ਆਪਣੇ ਨੇਤਰਾਂ ਨਾਲ ਅੱਖਾਂ ਨਾਲ ਦੇਖਿਆ। ਉਹ ਲਿਖਦੇ ਨੇ ਕਿ ਭਾਈ ਲਕਸ਼ਮਣ ਸਿੰਘ ਉਹਨਾਂ ਨੇ ਇੱਥੇ ਗਲ ਚ ਪੱਲਾ ਪਾ ਕੇ ਅਰਦਾਸ ਕੀਤੀ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਕਿਰਪਾ ਕਰਿਓ ਆਪ ਜੀ ਦੇ ਦਰ ਦੇ ਕੂਕਰ ਖਾਂ, ਆਪ ਜੀ ਦੇ ਚਰਨ ਕਮਲਾਂ ਵਿਖੇ ਨਮਸਕਾਰ ਕਰਨ ਆਇਆ ਖਾਂ, ਮਿਹਰ ਕਰਿਓ ਜੋ ਮਰਜ਼ੀ ਵਾਪਰ ਜਾਏ ਅਸੀਂ ਸ਼ਾਂਤ ਰਹਿ ਕੇ ਸਭ ਕੁਝ ਆਪਣੇ ਤਨ ਉੱਤੇ ਖੰਡਾ ਜਾਈਏ। ਕਹਿੰਦੇ ਨੇ ਜਦੋਂ ਇਹ ਅਰਦਾਸ ਕੀਤੀ ਇੰਨੀ ਦੇਰ ਨੂੰ ਭਾਈ ਵਰਿਆਮ ਸਿੰਘ ਵੀ ਪਹੁੰਚ ਗਏ ਜਿਨ੍ਹਾਂ ਕੋਲ ਚਿੱਠੀ ਸੀ, ਦਲੀਪ ਸਿੰਘ ਉਹਨਾਂ ਨੇ ਜਿਨ੍ਹਾਂ ਨੂੰ ਭੇਜਿਆ ਸੀ, ਉਹਨਾਂ ਨੇ ਕਿਹਾ ਦੇਖੋ ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਜੀ ਨੂੰ ਕਿ ਬਾਕੀ ਜਥੇ ਰੋਕ ਦਿੱਤੇ ਗਏ ਨੇ ਕਿਉਂਕਿ ਮਹੰਤ ਅੰਦਰ ਪੂਰੀ ਤਿਆਰੀ ਕਰਕੇ ਬੈਠਾ ਹੈ। ਉਹਨੇ ਤੇਲ ਦੇ ਪੀਪੇ ਭਰੇ ਨੇ, ਉਹਨੇ ਛਵੀਆਂ ਤੇ ਕੁਹਾੜੀਆਂ ਦਾ, ਤਿੱਖੇ ਤੇਜ਼ ਹਥਿਆਰਾਂ ਦਾ ਪ੍ਰਬੰਧ ਕੀਤਾ, ਉਹਨੇ ਲਾਹੌਰ ਤੋਂ ਅਸਲਾ ਮੰਗਾਇਆ ਹੋਇਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕਹੇ ਕਿ ਕੋਈ ਜਥਾ ਅੰਦਰ ਨਾ ਜਾਏ, ਉਹ ਮਾੜੇ ਤੋਂ ਮਾੜਾ ਕਾਰਾ ਕਰੇਗਾ। ਉਸ ਵਕਤ ਇੱਕ ਪਾਸੇ ਇਹ ਸੀ ਚਿੱਠੀ, ਦੂਜੇ ਪਾਸੇ ਗੁਰੂ ਚਰਨਾਂ ਵਿੱਚ ਕੀਤੀ ਅਰਦਾਸ ਸੀ। ਜਦੋਂ ਇੱਥੇ ਥੋੜੀ ਜਿਹੀ ਰੁਕੇ ਨੇ ਤੇ ਕਹਿੰਦੇ ਨੇ ਉਸ ਵਕਤ ਇਹ ਗੁਰਮੁਖ ਪਿਆਰੇ ਭਾਈ ਤਹਿਲ ਸਿੰਘ ਉਹਨਾਂ ਨੇ ਕਿਹਾ ਭਾਈ ਸਾਹਿਬ ਆਪਾਂ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਤੁਰੇ ਖਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਦਰਬਾਰ ਵਿੱਚ ਆਪਾਂ ਜਾ ਕੇ ਮੱਥਾ ਜ਼ਰੂਰ ਟੇਕਣਾ ਹੈ। ਰੋਕਣ ਦਾ ਯਤਨ ਕੀਤਾ ਪਰ ਜਥਾ ਅੱਗੇ ਤੁਰਿਆ। ਉਸ ਵਕਤ ਭਾਈ ਲਕਸ਼ਮਣ ਸਿੰਘ ਦੇ ਘਰੋਂ ਬੀਬੀ ਇੰਦਰ ਕੌਰ ਉਹਨਾਂ ਨੂੰ ਭਾਈ ਤਹਿਲ ਸਿੰਘ ਉਹਨਾਂ ਨੇ ਕਿਸੇ 13 ਲਿਖੇ, ਕਿਸੇ 9 ਲਿਖੇ, ਕਿਸੇ 10 ਲਿਖੇ, ਰੁਪਈਆਂ ਦੀ ਗਿਣਤੀ ਘੱਟ ਵੱਧ ਦੱਸ ਦੇ ਕੇ ਆਪਣੇ ਕੋਲੋਂ ਪੈਸੇ ਦਿੱਤੇ ਰੁਪਈਏ। ਕਹਿਣ ਲੱਗੇ ਬੀਬਾ ਭੈਣਾਂ ਇਹ ਰੁਪਈਏ ਸਾਂਭ ਲਓ, ਅਸੀਂ ਸ਼ਹੀਦ ਕਹਾਂਗੇ, ਸਾਡੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਸੰਗਤ ਆਏਗੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਇਹ ਉਸ ਸੇਵਾ ਦੇ ਵਿੱਚ ਪਾ ਦੇ। ਇੱਕ ਨਿਹੰਗ ਸਿੰਘ ਦੇ ਕੋਲ ਗੜਵਾ ਸੀ, ਉਹਨੇ ਗੜਵਾ ਦੇ ਕੇ ਕਿਹਾ ਲਓ ਬੀਬੀ ਭੈਣਾ ਇੱਥੋਂ ਬੀਬੀਆਂ ਤੰਬੂ ਸਾਹਿਬ ਜਾਂਦੀਆਂ, ਜਥਾ ਨਨਕਾਣਾ ਸਾਹਿਬ ਅੰਦਰ ਜਾ ਰਿਹਾ ਹੈ, ਤੁਸੀਂ ਇਹ ਗੜਵਾ ਸਾਂਭੋ, ਸ਼ਹਾਦਤ ਤੋਂ ਬਾਅਦ ਸੰਗਤ ਆਏ ਲੰਗਰ ਲੱਗਣਗੇ, ਇਹ ਸੇਵਾ ਕਰਦੇ। ਜਥਾ ਅੰਦਰ ਪ੍ਰਵੇਸ਼ ਕੀਤਾ, ਪੌਣੇ ਕੁ 6 ਵਜੇ ਦੇ ਕਰੀਬ ਨਨਕਾਣਾ ਸਾਹਿਬ ਦੇ ਅੰਦਰ ਜਥਾ ਪ੍ਰਵੇਸ਼ ਕਰਦਾ ਹੈ। ਮਹੰਤ ਪੂਰੀ ਤਿਆਰੀ ਕਰਕੇ ਬੈਠਾ ਹੈ ਕਿਉਂਕਿ ਲਾਹੌਰ ਜਾਂਦੇ ਨੂੰ ਔਰਤ ਨੇ ਗੱਡੀ ਚੜ੍ਹਦੇ ਨੂੰ ਕਹਿ ਦਿੱਤਾ ਸੀ ਕਿ ਮਹੰਤਾ ਤੂੰ ਕਿੱਥੇ ਚੱਲਣਾ ਪਿਆ, ਆ ਨੀਲੀਆਂ ਪੱਗਾਂ ਵਾਲੇ ਆ ਗਏ ਨਨਕਾਣਾ ਸਾਹਿਬ ਤੇ ਕਬਜ਼ਾ ਕਰਨ ਵਾਸਤੇ। ਮਹੰਤ ਉੱਤਰ ਆਇਆ, ਇਹਨੇ ਸ਼ਰਾਬ ਵਿੱਚ ਤੁੱਟ ਹੋਏ ਆਪਣੇ ਬਦਮਾਸ਼ ਉਹਨਾਂ ਨੂੰ ਕਿਹਾ ਜਦੋਂ ਸਾਰੇ ਅੰਦਰ ਆ ਜਾਣ ਪਹਿਲਾਂ ਗੋਲੀਆਂ ਦੇ ਵਾਰ ਕਰਨੇ, ਉਸ ਤੋਂ ਬਾਅਦ ਜਦੋਂ ਜ਼ਮੀਨ ਤੇ ਡਿੱਗਣ ਛਵੀਆਂ ਕੁਹਾੜਿਆਂ ਟਕਵਿਆਂ ਦੇ ਨਾਲ ਉਹਨਾਂ ਦੇ ਟੁਕੜੇ ਕਰਦੇ ਨੇ। ਉਸ ਬਣਾਏ ਕੋਈ ਪਲੈਨ ਅਨੁਸਾਰ ਜਥਾ ਅੰਦਰ ਪਹੁੰਚਦਾ, ਮੱਥਾ ਟੇਕਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਾਰੇ ਜੋ ਸ਼ਹੀਦੀ ਜੀਵਨ ਸ਼੍ਰੋਮਣੀ ਕਮੇਟੀ ਨੇ ਛਾਪਿਆ, ਭਾਈ ਰੂਪ ਸਿੰਘ ਉਹਨਾਂ ਨੇ ਸਿੱਖ ਸੰਗਰਾਮ ਦੀ ਦਾਸਤਾਨ ਪਿਛਲੇ ਦਿਨੀ ਕਿਤਾਬ ਐਡਿਟ ਕੀਤੀ, ਮੈਂ ਜ਼ਿਆਦਾ ਉਹਦੇ ਵਿੱਚੋਂ ਲੇਖ ਆਧਾਰ ਬਣਾ ਕੇ ਬੇਨਤੀ ਕਰਨਾ ਪਿਆ ਜੋ ਧਰਮ ਪ੍ਰਚਾਰ ਕਮੇਟੀ ਨੇ ਛਪਾਇਆ ਹੈ। ਅੰਦਰ ਪ੍ਰਵੇਸ਼ ਕਰਦੇ ਨੇ ਭਾਈ ਲਕਸ਼ਮਣ ਸਿੰਘ ਹਜ਼ੂਰ ਦੀ ਤਾਬਿਆ ਬੈਠਦੇ ਨੇ, ਕਹਿੰਦੇ ਨੇ ਉੱਤੋਂ ਗੋਲੀਆਂ ਦੀ ਬਾਸ਼ਰ ਸ਼ੁਰੂ ਹੋਈ, ਜਿਹੜੇ ਸਿੰਘ ਬਾਹਰ ਸਨ ਉਹਨਾਂ ਤੇ ਗੋਲੀਆਂ ਚਲਾਈਆਂ, ਭਾਈ ਟਹਿਲ ਸਿੰਘ ਚੜ੍ਹਦੀ ਕਲਾ ਵਾਲੇ ਸਿੰਘ ਜਿਹੜੇ ਸਨ ਉਹਨਾਂ ਦੇ ਸੀਨੇ ਵਿੱਚ ਗੋਲੀ ਵੱਜੀ, ਉਹ ਜ਼ਮੀਨ ਉੱਤੇ ਡਿੱਗ ਪਏ। ਗੋਲੀਆਂ ਦੀ ਬਾਸ਼ਰ ਹੁੰਦੀ ਸੀ, ਸਿੱਖਾਂ ਦੇ ਤਨ ਲਹੂ ਲੁਹਾਨ ਸਨ, ਜਦੋਂ ਸਿੱਖ ਡਿੱਗਣ ਲੱਗੇ ਇਹਦੇ ਬਦਮਾਸ਼ ਥੱਲੇ ਉਤਰੇ, ਤੜਫਦੇ ਕੋਈ ਸਿੱਖਾਂ ਦੇ ਸਰੀਰ ਲੱਕੜ ਦੀਆਂ ਮੁੱਢੀਆਂ ਤੇ ਰੱਖ ਕੇ ਟੋਕਿਆਂ ਦੇ ਨਾਲ ਉਹਨਾਂ ਦੇ ਤਨ ਦੇ ਟੁਕੜੇ ਟੁਕੜੇ ਕਰਨ ਲੱਗੇ। ਇੱਕ ਦੋ ਸਿਰ ਮੈਂ ਘਟਨਾਵਾਂ ਸੁਣਾ ਦਿੰਦਾ ਕਿਉਂਕਿ ਬਹੁਤ ਦਰਦਨਾਕ ਤੇ ਬਹੁਤ ਲੰਬੇਰਾ ਸਮਾਂ ਚਾਹੀਦਾ ਇਸ ਨੂੰ ਬਿਆਨ ਕਰਨ ਦੇ। ਜਦੋਂ ਇਹ ਕਤਲੋ ਗਾਰਤ ਇਹ ਜ਼ੁਲਮ ਹੋ ਰਿਹਾ ਹੈ ਮਹੰਤ ਵੱਲੋਂ, ਸਰਦਾਰ ਵਰਿਆਮ ਸਿੰਘ ਉਹਨਾਂ ਨੇ ਉੱਤਮ ਸਿੰਘ ਉਹਨਾਂ ਦੇ ਕਾਰਖਾਨੇ ਜਾ ਕੇ ਭਾਈ ਦਲੀਪ ਸਿੰਘ ਨੂੰ ਦੱਸਿਆ ਕਿ ਜਥਾ ਅੰਦਰ ਚਲਾ ਗਿਆ, ਗੋਲੀ ਚੱਲ ਗਈ। ਭਾਈ ਦਲੀਪ ਸਿੰਘ ਨੇ ਕਿਹਾ ਮੈਂ ਤਾਂ ਪੰਥ ਨੂੰ ਕਹਿ ਕੇ ਆਇਆ ਸਾਂ ਕਿ ਲਕਸ਼ਮਣ ਸਿੰਘ ਉਹਨਾਂ ਨੂੰ ਮੈਂ ਰੋਕਾਂਗਾ, ਉਹ ਆਪ ਚੱਲ ਕੇ ਗਏ, ਭਾਈ ਦਲੀਪ ਸਿੰਘ ਉਹਨਾਂ ਨੂੰ ਵੀ ਉੱਥੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਇੱਥੇ ਟੁਕੜੇ ਹੋ ਰਹੇ ਸਨ ਉਸ ਵਕਤ ਇੱਕ ਸਿੰਘ ਜਿਹਦੇ ਸੀਨੇ 'ਚ ਗੋਲੀ ਲੱਗੀ ਉਹਦੇ ਕੋਲ ਇੱਕ ਮਹੰਤ ਦਾ ਬੰਦਾ ਨਿਖਾਲ ਸਿੰਘ ਖਲੋਤਾ ਸੀ। ਉਹਨੇ ਇੱਕ ਗੱਲ ਪੁੱਛੀ, ਕਹਿੰਦਾ ਖੂਨ ਨਾਲ ਭੱਜਿਆ ਭਿੱਜਿਆ ਹੋਇਆ ਸਿੱਖ, ਕਹਿੰਦਾ ਸਿੱਖੋ ਕੀ ਖੱਟਿਆ ਗੁਰਦੁਆਰੇ ਆ ਕੇ? ਉਹਨੇ ਸਿਰਫ ਇੰਨੀ ਕੁ ਗੱਲ ਕਹੀ, ਘੁੱਟ ਪਾਣੀ ਦਾ ਪਿਲਾ ਦੇਗਾ। ਉਹ ਨਿਹਾਲ ਸਿੰਘ ਗੜਵੀ ਪਾਣੀ ਦੀ ਲੈ ਕੇ ਆ ਗਿਆ ਤੇ ਜਦੋਂ ਉਹ ਆਪਣੇ ਖੱਤ ਨਾਲ ਉਸ ਜ਼ਖਮੀ ਸਿੱਖ ਦੇ ਮੂੰਹ 'ਚ ਪਾਣੀ ਪਾਉਣ ਲੱਗਾ ਤੇ ਇੱਕ ਲੱਦੂ ਲੰਗਾ ਸੀ ਬਦਮਾਸ਼ ਮਹੰਤ ਦਾ, ਉਹ ਵਧਿਆ ਤੇ ਪਾਣੀ ਪਾਉਣ ਵਾਲੇ ਦੇ ਖੱਤ ਵਿੱਚ ਪਕੜੀ ਕੋਈ ਡੁੱਲ, ਉਸ ਗੜਵੀ ਨੂੰ ਠੁੱਡਾ ਮਾਰ ਕੇ ਕਹਿੰਦਾ ਸਾਡੇ ਦੁਸ਼ਮਣਾਂ ਨੂੰ ਪਾਣੀ ਪਿਲਾ ਰਿਹਾ ਹੈ। ਸਿੱਖ ਕਹਿੰਦਾ ਜੇ ਪਾਣੀ ਨਹੀਂ ਤੇ ਮੇਰੀ ਗਰਦਨ ਨੂੰ ਮੇਰੇ ਧੜ ਤੋਂ ਅਲੈਦਾ ਕਰ ਦੇ। ਉਸ ਲੱਤੂ ਬਦਮਾਸ਼ ਨੇ ਛਵੀ ਦਾ ਵਾਰ ਕਰਕੇ ਉਸ ਤੜਪਦੇ ਹੋਏ ਸਿੱਖ ਦਾ ਸਿਰ ਜਿਹੜਾ ਧੜ ਤੋਂ ਅਲੈਦਾ ਕਰ ਦਿੱਤਾ। ਇੱਥੋਂ ਤੱਕ ਜਦੋਂ ਉਸ ਸਿੰਘ ਦੇ ਸਰੀਰ ਚੋਂ ਖੂਨ ਨਿਕਲਿਆ ਤੇ ਮਹੰਤ ਦਾ ਇੱਕ ਭਾਈ ਸੀ, ਗੁਰ ਭਾਈ ਸ਼ਬਦ ਨਾ ਮੈਂ ਵਰਤਾਂ ਕਿਉਂਕਿ ਗੁਰੂ ਵਾਲਾ ਭੈ ਤਾਂ ਉਹਨਾਂ ਕੋਲ ਖਈ ਸੀ ਹੈ ਨਹੀਂ ਸੀ। ਉਹਨੇ ਸਿੱਖ ਦੇ ਤਨ ਚੋਂ ਨਿਕਲਦੇ ਆ ਖੂਨ ਆਪਣੀ ਜੀਭ ਨੂੰ ਲਾਇਆ ਤੇ ਬੁਬਲੀਆਂ ਪਾਉਂਦਾ ਹੋਇਆ ਨਿਕਲ ਗਿਆ। ਜਿਸ ਥਾਂ ਤੇ ਸੰਗਤ ਆਪਣੇ ਪੈਰ ਧੋ ਕੇ ਅੰਦਰ ਪ੍ਰਵੇਸ਼ ਕਰਦੀ ਸੀ ਉਹ ਪੂਰਾ ਚਬੱਚਾ ਖੂਨ ਦੇ ਨਾਲ ਭਰ ਗਿਆ ਤੇ ਖੂਨ ਉਸ ਤੋਂ ਉੱਪਰ ਪ੍ਰਵਾਹਿਤ ਹੋ ਕੇ ਚੱਲ ਰਿਹਾ ਸੀ। ਸਿਰਫ ਇੱਕ ਬੇਨਤੀ ਹੈ ਕਿ ਉੱਥੇ ਸਿੰਘਾਂ ਨੂੰ ਕੋਹ ਕੇ ਸ਼ਹੀਦ ਕੀਤਾ, ਗੋਲੀਆਂ ਮਾਰੀਆਂ, ਉਹਨਾਂ ਦੇ ਟੁਕੜੇ ਕੀਤੇ ਤੇ ਅਜੇ ਸਵਾਸ ਕਈਆਂ ਦੇ ਚੱਲਦੇ ਸਨ ਲੱਕੜਾਂ ਦੇ ਢੇਰ ਉੱਤੇ ਰੱਖ ਕੇ ਉਹ ਤੜਫਦੇ ਤਨ ਅੱਗ ਲਾ ਦਿੱਤੀ ਗਈ ਤੇਲ ਪਾ ਕੇ। ਕਹਿੰਦੇ ਨੇ ਦੋ ਕੁ ਸਿੰਘ ਜਦੋਂ ਸੇਕ ਲੱਗਾ ਉਹਨਾਂ ਸਿਰ ਚੁੱਕਿਆ ਕਿਉਂਕਿ ਉਹ ਜ਼ਖਮੀ ਸਨ ਤੇ ਉਸ ਵਕਤ ਮਹੰਤ ਦੇ ਗੁੰਡਿਆਂ ਨੇ ਡਾਂਗਾ ਛਵੀਆਂ ਦੇ ਕੁਹਾੜੀਆਂ ਦੇ ਨਾਲ ਉਹਨਾਂ ਦੇ ਸਿਰ ਨੂੰ ਫੇਕ ਕੇ ਉਹਨਾਂ ਨੂੰ ਦੁਬਾਰਾ ਚਿਖਾ ਦੇ ਵਿੱਚ ਸੜ ਦਿੱਤਾ, ਬਲਦੀ ਕੋਈ ਅੱਗ ਵੀ ਸਟਿਆ ਗਿਆ। ਇੱਥੇ ਭਾਈ ਲਛਮਣ ਸਿੰਘ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਜੰਡ ਨਾਲ ਬੰਨ ਕੇ ਸਾੜੇ ਜਾਣ ਦਾ ਜ਼ਿਕਰ ਕੁਝ ਇਤਿਹਾਸਕਾਰ ਕਰਦੇ ਨੇ, ਮੈਂ ਸੰਖੇਪ ਜੀ ਬੇਨਤੀ ਕਰਾਂ। 20 ਫਰਵਰੀ ਨੂੰ ਇਹ ਦਰਦਨਾਕ ਸਾਕਾ ਵਾਪਰਦਾ ਹੈ। ਸਿੱਖ ਜਗਤ ਤੱਕ ਤਾਰਾਂ ਭਾਈ ਉੱਤਮ ਸਿੰਘ ਪਹੁੰਚਾਉਂਦੇ ਨੇ। 21 ਫਰਵਰੀ ਨੂੰ ਜਿਹੜਾ ਅੱਜ ਦਾ ਦਿਨ ਹੈ, ਕਰਤਾਰ ਸਿੰਘ ਝੱਬਰ 2200 ਸਿੱਖਾਂ ਨੂੰ ਲੈ ਕੇ ਪੂਰੇ ਸ਼ਸਤਰਾਂ ਨਾਲ ਸਨਦਬੱਧ ਹੋ ਕੇ ਨਨਕਾਣਾ ਸਾਹਿਬ ਇਹ ਪਹੁੰਚਦੇ ਨੇ। ਅੰਗਰੇਜ਼ ਹਕੂਮਤ ਰੋਕਣ ਦਾ ਯਤਨ ਕਰਦੀ ਹੈ, ਪਰ ਮੁੱਖ ਦੀ ਗੱਲ ਕੀ, ਕਰਤਾਰ ਸਿੰਘ ਝੱਬਰ ਜੀ ਨੂੰ ਚਾਬੀਆਂ ਦਿੱਤੀਆਂ ਜਾਂਦੀਆਂ। ਅੱਜ ਦੇ ਦਿਨ 21 ਫਰਵਰੀ ਨੂੰ ਜੋ ਸਰਦਾਰ ਨਰੈਣ ਸਿੰਘ ਉਹਨਾਂ ਨੇ ਲਿਖਿਆ ਹੈ, 21 ਫਰਵਰੀ ਨੂੰ ਸ਼ਾਮ ਨੂੰ ਦਰਵਾਜ਼ਾ ਖੁੱਲਦਾ ਹੈ ਨਨਕਾਣਾ ਸਾਹਿਬ ਦਾ, ਕੁਝ ਸਿੱਖ ਅੰਦਰ ਪ੍ਰਵੇਸ਼ ਕਰਦੇ ਨੇ ਤੇ ਕੀ ਦੇਖਦੇ ਨੇ, ਥਾਂ ਥਾਂ ਤੇ ਕਿਰਪਾਨਾਂ, ਗਾਤਰੇ, ਕੇਸ, ਕੰਘੇ, ਕੜੇ, ਅੱਧ ਸੜੀਆਂ ਲਾਸ਼ਾਂ, ਤਨ ਦੇ ਕੀਤੇ ਹੋਏ ਟੁਕੜੇ। 22 ਫਰਵਰੀ ਨੂੰ ਫਿਰ ਉਹ ਪਰਿਵਾਰ ਆਉਂਦੇ ਨੇ, ਸਾਰਾ ਸਿੱਖ ਜਗਤ ਇਕੱਠਾ ਹੁੰਦਾ, ਦੇਖਦੇ ਨੇ, ਲੱਭਦੇ ਨੇ ਨਿਸ਼ਾਨੀਆਂ ਕੋਈ ਨਹੀਂ। 22 ਫਰਵਰੀ ਨੂੰ ਇਹ ਸਾਰੇ ਤਨ ਇਕੱਠੇ ਕੀਤੇ ਜਾਂਦੇ ਨੇ। 23 ਫਰਵਰੀ ਨੂੰ ਇਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ। ਸੰਸਕਾਰ ਦੀ ਗਿਣਤੀ ਭਾਈ ਸਰਦਾਰ ਨਰੈਣ ਸਿੰਘ ਲਿਖਦੇ ਨੇ ਕਿ 4 ਅੱਧ ਸੜੀਆਂ ਲਾਸ਼ਾਂ ਮਿਲੀਆਂ ਕਿ ਜਿਨ੍ਹਾਂ ਦੇ ਚਿਹਰੇ ਬਿਲਕੁਲ ਖਤਮ ਕੀਤੇ ਹੋਏ ਸਨ, ਪਹਿਚਾਣ ਨਹੀਂ। 119 ਖੋਪੜੀਆਂ ਅੰਦਰੋਂ ਮਿਲੀਆਂ, 7 ਖੋਪੜੀਆਂ ਬਾਹਰੋਂ ਮਿਲੀਆਂ, 126 ਸਿੱਖਾਂ ਦੀਆਂ ਖੋਪੜੀਆਂ, 4 ਅੱਧ ਸੜੀਆਂ ਲਾਸ਼ਾਂ, ਨਿੱਕੇ ਨਿੱਕੇ ਕੀਤੇ ਹੋਏ ਮਾਸ ਦੇ 3 ਟੋਕਰੇ ਭਰੇ ਗਏ, 10 ਟੋਕਰੇ ਸਿੱਖਾਂ ਦੀਆਂ ਸੜੀਆਂ ਹੋਈਆਂ ਖੱਡੀਆਂ ਦੇ ਭਰੇ ਗਏ ਤੇ ਜਦੋਂ ਚਿਖਾ ਤਿਆਰ ਕੀਤੀ ਗਈ ਉਸ ਵਕਤ ਭਾਈ ਹੀਰਾ ਸਿੰਘ ਉਹ ਵੀ ਉੱਥੇ ਪਹੁੰਚੇ ਨੇ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਉਹ ਬੈਠੇ ਜਿੱਥੇ ਗੋਲੀਆਂ ਵੱਜੀਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਉਹਨਾਂ ਨੇ ਜੋ ਸ਼ਬਦ ਪੜਿਆ ਉਹ ਸੂਈ ਰਾਜ ਭਗਤ ਬਾਬਾ ਫਰੀਦ ਸਾਹਿਬ ਦਾ ਕਿ ਤਪ ਤਪ ਲੋਏ ਲੋਏ ਖਾਤ ਮਰੋ। ਇੱਥੇ ਜਦੋਂ ਸੰਸਕਾਰ ਕੀਤਾ ਗਿਆ, ਪਹਿਲਾਂ 4 ਲਾਸ਼ਾਂ ਰੱਖੀਆਂ, 126 ਖੋਪੜੀਆਂ ਰੱਖੀਆਂ, 3 ਟੋਕਰੇ ਮਾਸ ਦੇ ਪਾਏ, 10 ਟੋਕਰੇ ਸਿੱਖਾਂ ਦੀਆਂ ਖੱਡੀਆਂ ਦੇ ਪਾਏ ਤੇ ਉਸ ਵਕਤ ਸ਼ਾਮ ਨੂੰ 23 ਫਰਵਰੀ ਨੂੰ ਉਹਨਾਂ ਸਾਰਾ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਗਿਆ। ਸਿਰਫ ਸੰਖੇਪ ਜੀ ਇੱਕ ਬੇਨਤੀ ਸੀ, ਇੰਨਾ ਇਹ ਦਰਦਨਾਕ ਸਾਕਾ ਹੈ। ਇਸ ਵਿੱਚ ਇੱਕ ਬੱਚਾ ਭਾਈ ਦਰਬਾਰਾ ਸਿੰਘ ਜਰਗ ਨਿਵਾਸੀ ਆਪਣੇ ਪਿਤਾ ਦੇ ਨਾਲ ਉਹ ਸ਼ਹੀਦ ਹੋਇਆ। ਇਹਦਾ ਇੱਕੋ ਕਾਰਨ ਕਿ ਮਹੰਤ ਦੀ ਐਸ਼ ਪ੍ਰਸਤੀ, ਸ਼ਰਾਬ ਦੇ ਨਸ਼ੇ ਵਿੱਚ ਗੁਲਤਾਨ ਹੋਣਾ, ਆਪਣੇ ਕਰੈਕਟਰ ਤੋਂ ਡਿੱਗ ਜਾਣਾ। ਉਹਨਾਂ ਸ਼ਹੀਦਾਂ ਦੇ ਸੰਸਕਾਰ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਖਲੋ ਕੇ ਅਰਦਾਸ ਕਰਕੇ ਜੋ ਹੁਕਮ ਲਿਆ, ਉਹ ਬਚਨ ਆਇਆ ਸੀ, ਜੋ ਲੋੜੀਂਦੇ ਰਾਮ ਸੇਵਕ ਸਹੀ ਕਾਂਡਿਆ, ਨਾਨਕ ਜਾਣੈ ਸਤ ਸਾਈ ਸੰਤ ਨਾ ਬਾਹਰ। ਅੱਜ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਸਿਰਫ ਆਪਣੇ ਵੱਲੋਂ ਸੰਖੇਪ ਜਾਂ ਸ਼ਬਦ ਦਾਸ ਨੇ ਵਰਤੇ ਨੇ, ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਉਸ ਮਹੰਤ ਨੂੰ ਇਸ ਕਰਕੇ ਕੱਢਿਆ ਗਿਆ ਕਿਉਂਕਿ ਉਹ ਸ਼ਰਾਬ ਦੀ ਵਰਤੋਂ ਕਰਦਾ, ਉਹਦਾ ਕਿਰਦਾਰ ਡਿੱਗਿਆ ਹੋਇਆ ਹੈ, ਉਹ ਆਪਣੇ ਜੀਵਨ ਵਿੱਚ ਨਿਗਰ ਚੁੱਕਾ ਹੈ। ਇਹਨੂੰ ਮਹਿਸੂਸ ਨਾ ਕੋਈ ਕਰਿਓ, ਭਾਵੇਂ ਘਰਾਂ ਤੱਕ ਇਹ ਵਿਚਾਰ ਚੱਲਦੀ ਹੈ। ਲਕਸ਼ਮਣ ਸਿੰਘ ਇਸ ਕਰਕੇ ਖੂਨ ਦੇਣ ਗਏ ਨੇ ਕਿ ਉਸ ਸ਼ਰਾਬੀ ਨੂੰ ਬਾਹਰ ਕੱਢ ਕੇ ਪੰਥ ਨੂੰ ਗੁਰੂ ਦੀ ਗੁਰਦੁਆਰੇ ਦੀ ਸੇਵਾ ਮਿਲੇ। ਤੇ ਗੁਰਮੁਖੋ, ਜਿਹੜਾ ਸ਼ਰਾਬ ਮਹੰਤ ਪੀਂਦਾ ਸੀ, ਤੇ ਜੇ ਅੱਜ ਵੀ ਸਿੱਖ ਉਹ ਸ਼ਰਾਬ ਦੀਆਂ ਬੋਤਲਾਂ ਲੈ ਕੇ ਗੁਰਦੁਆਰਿਆਂ ਦੀ ਸੇਵਾ ਲੈਣ ਚੱਲੀਆਂ ਜਾਣ, ਮੇਰਾ ਖਿਆਲ ਉਹਦੀਆਂ ਛਵੀਆਂ ਤਾਂ ਭਾਈ ਲਕਸ਼ਮਣ ਸਿੰਘ ਸਹਿ ਲਏਗਾ, ਪਰ ਜਿਹੜਾ ਕੰਮ ਸਿੱਖ ਕਰਨ ਲੱਗ ਪਏ ਨੇ ਉਹਦੀ ਅੰਦਰ ਕੁਰਲਾ ਉੱਠੇਗਾ। ਕਸੂਰ ਸਿਰ ਮਹੰਤ ਦਾ ਇਤਨਾ ਕੁ ਸੀ। ਇੱਕ ਉਰਦੂ ਦੇ ਅਦੀਬ ਨੇ ਸਾਡੇ ਤੇ ਢੁਕਦੀ ਗੱਲ ਕਹੀ, ਚੰਦਾ ਦੇਤੇ ਹੈ ਮਸਜਿਦ ਮੇਂ, ਸ਼ਰਾਬ ਪੀਤੇ ਹੈ ਮਹਿਖਾਨੇ ਮੇਂ, ਖੁਦਾ ਵੀ ਰਾਜ਼ੀ ਰਹੇ ਸ਼ੈਤਾਨ ਵੀ ਨਾਰਾਜ਼ ਨਾ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਉਹਨਾਂ ਪੰਥਕ ਸੇਵਾਦਾਰਾਂ ਦੇ ਜਿਨ੍ਹਾਂ ਨੇ ਆਪਣਾ ਖੂਨ ਡੋਲ ਕੇ ਗੁਰੂ ਘਰਾਂ ਦੀ ਆਜ਼ਾਦੀ, ਗੁਰੂ ਘਰਾਂ ਦੀ ਸੇਵਾ ਪੰਥ ਨੂੰ ਦਵਾਈ। ਸਤਿਗੁਰੂ ਕਿਰਪਾ ਕਰੇ ਅਸੀਂ ਉਹਨਾਂ ਮੁਤਾਬਕ ਆਪਣਾ ਜੀਵਨ ਢਾਲ ਸਕੀਏ। ਆਓ ਸਿਰਫ ਸੰਖੇਪ ਜਿਹਾ ਅਖਰੀ ਅਰਥ ਹਜ਼ੂਰ ਦੇ ਅੰਮ੍ਰਿਤ ਬਚਨ ਕਿ ਅਸਾਂ ਨੂੰ ਸਾਧ ਸੰਗਤ ਮਿਲੀ, ਸਾਧ ਸੰਗਤ ਵਿੱਚ ਬੈਠ ਕੇ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਚਿਤਾਰਿਆ, ਸਹਿਜ ਅਵਸਥਾ ਦੀ ਪ੍ਰਾਪਤੀ ਹੋਈ, ਦਿਨ ਰਾਤ ਆਨੰਦ ਵਿੱਚ ਟਿਕ ਗਏ ਤੇ ਹੁਣ ਭਲਾ ਅੰਕੁਰ ਪ੍ਰਗਟ ਹੋਇਆ ਹੈ।
ਗੁਰ ਪੂਰਾ ਭੇਟਿਓ ਵੱਡ ਭਾਗੇ, ਜਾ ਕੋ ਅੰਤ ਨਾ ਪਾਰਾ ਵਾਰਾ।
ਵਧੀਆ ਭਾਗਾਂ ਨਾਲ ਸਮਰੱਥ ਸਤਿਗੁਰੂ ਦੀ ਪ੍ਰਾਪਤੀ ਹੋਈ, ਤੇ ਜਿਸ ਸਤਿਗੁਰੂ ਦਾ ਕੋਈ ਅੰਤ ਕੋਈ ਪਾਰਾ ਵਾਰ ਨਹੀਂ ਪਾ ਸਕਦਾ।
ਕਰ ਗਹਿ ਕਾਢ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰਾ।
ਸਤਿਗੁਰੂ ਨੇ ਹੱਥ ਪਕੜ ਕੇ ਸਾਨੂੰ ਡੁੱਬਦਿਆਂ ਹੋਇਆਂ ਨੂੰ ਇੱਕ ਬਿਖ ਸਾਗਰ ਤੋਂ, ਇਸ ਜ਼ਹਿਰ ਭਰੇ ਸਮੁੰਦਰ ਵਿੱਚੋਂ ਬਾਹਰ ਕੱਢ ਲਿਆ, ਸਾਡਾ ਪਾਰ ਉਤਾਰਾ ਕੀਤਾ।
ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ।
ਸਤਿਗੁਰੂ ਦੇ ਬਚਨਾਂ ਨਾਲ ਜਨਮ ਤੇ ਮਰਨ ਦਾ ਜਿਹੜਾ ਦੁੱਖ ਸੀ, ਉਹ ਜਿਹੜੇ ਬੰਧਨ ਸਨ ਕੱਟੇ ਗਏ, ਹੁਣ ਦੁਬਾਰਾ ਸੰਕਟ ਦਾ ਦਰਵਾਜ਼ਾ, ਸੰਕਟ ਦੇ ਬੂਵੇ ਤੇ ਨਹੀਂ ਜਾਣਾ ਪੈਣਾ।
ਨਾਨਕ ਸਰਨ ਗਹੀ ਸੁਆਮੀ ਕੀ, ਪੁਨਹ ਪੁਨਹ ਨਮਸਕਾਰਾ।
ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਵਾਮੀ ਦੇ ਚਰਨਾਂ ਦੀ ਸ਼ਰਨ ਵਿੱਚ ਗਏ ਹਾਂ, ਵਾਰ ਵਾਰ ਉਸ ਆਪਣੇ ਅਕਾਲ ਪੁਰਖ ਸਤਿਗੁਰੂ ਨੂੰ ਨਮਸਕਾਰ ਕਰਨੇ ਹਾਂ। ਸਿਰਫ ਸੰਖੇਪ ਜਿਹਾ ਅੱਜ ਅਸੀਂ ਅਖਰੀ ਅਰਥ ਔਰ ਨਨਕਾਣਾ ਸਾਹਿਬ ਜੀ ਦੇ ਸਾਕੇ ਦੇ ਸੰਖੇਪ ਕਾਰਨ, ਕਿਉਂਕਿ ਜ਼ਿਆਦਾ ਵਿਸਤਾਰ ਨਾਲ ਜੇ ਜਾਵਾਂਗੇ ਸਾਨੂੰ ਸਾਰੇ ਪਿਛੋਕੜ ਵੀ ਜਾਣਾ ਪਏਗਾ। ਜਲਿਆਂ ਵਾਲੇ ਬਾਗ ਵਿੱਚ ਹੋਈ ਕਾਨਫਰੰਸ, ਦਰਬਾਰ ਸਾਹਿਬ ਕੀਤੀ ਹੋਈ ਅਰਦਾਸ, ਸਿਰਫ ਸੰਖੇਪ ਜੀ ਬੇਨਤੀ ਕੀਤੀ। ਆਪ ਸੰਗਤ ਦਾ ਧੰਨਵਾਦ, ਸਨਮਾਨਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ। ਕੱਲ੍ਹ ਨੂੰ ਆਪ ਜੀ ਦੇ ਸਨਮੁਖ ਸਨਮਾਨਯੋਗ ਮਹਾਨ ਵਿਦਵਾਨ ਭਾਈ ਗੁਰਬਖਸ਼ ਸਿੰਘ ਜੀ ਗੁਲਸ਼ਨ ਜੂਕੇ ਵਾਲੇ, ਉਹਨਾਂ ਨੇ ਆਪ ਜੀ ਦੇ ਦਰਸ਼ਨ ਪਰਸਨੇ ਨੇ। ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਇਹ ਅੰਮ੍ਰਿਤ ਬਚਨ ਅਖੀਰ ਵਾਲੀਆਂ ਤੁਕਾਂ ਸਰਵਣ ਕਰੋ ਜੀ।
ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ। ਨਾਨਕ ਸਰਨ ਗਹੀ ਸੁਆਮੀ ਕੀ, ਪੁਨਹ ਪੁਨਹ ਨਮਸਕਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।